ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ساتھیو میں تھوڑی میزبان فراز سلیم پروگرام امید دی کرن دے نال تھوڑی خدمت چ حاضر ہاں۔ ساڈی پوری ٹیم والوں پروگرام سنن والے سارے ساتھیوں نوں ساڈا محبت تے خلوص بھرا سلام قبول ہوئے۔ ساتھیو امید کرنی ہے کہ تسی سارے خدا تعالیٰ دے فضل و کرم نال خیریت نالو تے اج دے پروگرام دی تفصیل کچھ اس طرح ہے کہ پروگرام دا آغاز ایک خوبصورت گیت نال کیتا جائے گا تے گیت دے بعد خدا دے خادم عظمت ایمینول خداوند دے الہی پاک کلام چوں پیغام پیش کرن گے۔ اس تو علاوہ ساتھیو پروگرام دے آخر چ ایک ہور خوبصورت گیت تھوڑی خدمت چ پیش کیتا جائے گا۔ سو آؤ اج دے پروگرام دا آغاز اس روحانی گیت نال کرنیاں۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9692। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਮ ਦੇ ਕਲਾਮ ਚੋਂ ਜਿਹੜੀ ਇੱਕ ਕਿਤਾਬ ਤੇ ਗੁਰੂਖੋਸ ਕਰਾਂਗੇ ਉਹ ਏ ਥਸਲੀਕਿਓਂ ਦਾ ਦੂਜਾ ਖਤ। ਸਾਥੀਓ, ਥਸਲੀਕਿਓਂ ਦਾ ਦੂਜਾ ਖਤ ਬਾਈਬਲ ਮੁਕੱਦਸ ਦੀ 14ਵੀਂ ਕਿਤਾਬ ਏ, ਜਿਹਨੂੰ ਲਿਖਣ ਵਾਲੇ ਪਲੂਸ ਰਸੂਲ ਨੇ ਇਹ ਖਤ ਕਰੰਥਸ ਤੋਂ ਲਿਖਿਆ ਗਿਆ ਸੀ ਤੇ ਤਕਰੀਬਨ 51 ਈਸਵੀ ਵਿੱਚ ਇਸ ਖਤ ਨੂੰ ਲਿਖਿਆ ਗਿਆ। ਸਾਥੀਓ, ਇਸ ਖਤ ਵਿੱਚ 3 ਅਬਵਾਬ ਤੇ 47 ਆਯਾਤ ਨੇ। ਇਸ ਖਤ ਵਿੱਚ ਪੁਰਾਣੇ ਅਹਿਦਨਾਮੇ ਦੀ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਅਸੀਂ ਵਿਖਨੇ ਆ ਕਿ ਪਾਲੂਸ ਰਸੂਲ ਨੇ ਇਹ ਖਤ ਯਹੂਦੀ ਤੇ ਗੈਰ ਯਹੂਦੀ ਲੋਕਾਂ ਨੂੰ ਇਹ ਖਤ ਲਿਖਿਆ ਜਿਹੜੇ ਕਿ ਕਲੀਸਿਆ ਵਿੱਚ ਪਾਏ ਜਾਂਦੇ ਸਨ ਪਰ ਉਹ ਮਸੀਹ ਯਿਸੂ ਵਿੱਚ ਇੱਕ ਸਨ। ਸਾਥੀ, ਉਥਨ ਸਲੀਕਿਓ ਦੀ ਕਲੀਸਿਆ ਵਿੱਚ ਬੇਸ਼ੱਕ ਯਹੂਦੀ ਤੇ ਗੈਰ ਯਹੂਦੀ ਇਮਾਨਦਾਰ ਲੋਕ ਪਾਏ ਜਾਂਦੇ ਸਨ ਪਰ ਅਸੀਂ ਵਿਖਨੇ ਕਿ ਉਹ ਯਿਸੂ ਮਸੀਹ ਵਿੱਚ ਇੱਕ ਸਨ। ਉਹ ਯਿਸੂ ਮਸੀਹ ਤੇ ਇਮਾਨ ਲਿਆਏ ਤੇ ਉਹਨਾਂ ਨੇ ਯਿਸੂ ਮਸੀਹ ਦੀ ਪੈਰਵੀ ਕਰਨ ਦਾ ਫੈਸਲਾ ਕੀਤਾ। ਸਾਥੀਓ, ਪਾਲੂਸ ਰਸੂਲ ਨੇ ਥਸਲੀਕਿਓ ਦੀ ਕਲੀਸਿਆ ਨੂੰ ਇਹ ਖਤ ਇਸ ਲਈ ਲਿਖਿਆ ਸੀ ਤਾਂ ਕਿ ਉਹ ਉਹਨਾਂ ਗਲਤ ਫਹਿਮੀਆਂ ਨੂੰ ਦੂਰ ਕਰ ਸਕੇ ਜਿਹੜੀਆਂ ਗਲਤ ਫਹਿਮੀਆਂ ਇਸ ਕਲੀਸਿਆ ਵਿੱਚ ਪਾਇਆ ਜਾਂਦੀਆਂ ਸਨ। ਪਾਲੂਸ ਰਸੂਲ ਨੇ ਥਸਲੀਕਿਓ ਦੀ ਕਲੀਸਿਆ ਨੂੰ 2 ਖਤ ਲਿਖੇ ਸਨ। ਪਹਿਲਾ ਖਤ ਪਾਲੂਸ ਰਸੂਲ ਨੇ ਇਸ ਲਈ ਲਿਖਿਆ ਤਾਂ ਕਿ ਉਹ ਥਸਲੀਕਿਓ ਦੀ ਕਲੀਸਿਆ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ, ਜਦਕਿ ਦੂਜਾ ਖਤ ਉਹਨੇ ਇਸ ਲਈ ਲਿਖਿਆ ਤਾਂ ਕਿ ਉਹ ਇਮਾਨਦਾਰ ਲੋਕਾਂ ਨੂੰ ਇਮਾਨ ਵਿੱਚ ਮਜ਼ਬੂਤ ਕਰ ਸਕੇ ਤੇ ਉਹਨਾਂ ਗਲਤ ਫਹਿਮੀਆਂ ਨੂੰ ਦੂਰ ਕਰ ਸਕੇ ਜਿਹੜੀਆਂ ਨਿਜਾਤ ਦੀ ਰਾਹ ਵਿੱਚ ਰੁਕਾਵਟ ਸਨ। ਸਾਥੀਓ, ਪਾਲੂਸ ਰਸੂਲ ਨੇ ਆਪਣੇ ਪਹਿਲੇ ਖਤ ਵਿੱਚ ਮਸੀਹ ਯਿਸੂ ਦੀ ਦੂਜੀ ਆਮਦ ਦਾ ਬੜੇ ਜ਼ੋਰ ਨਾਲ ਬਿਆਨ ਕੀਤਾ। ਸੋ ਪਾਲੂਸ ਰਸੂਲ ਨੇ ਆਪਣੇ ਦੂਜੇ ਖਤ ਵਿੱਚ ਵੀ ਯਿਸੂ ਮਸੀਹ ਦੀ ਦੂਜੀ ਆਮਦ ਦਾ ਬੜੇ ਵਾਜ਼ਿ ਤੌਰ ਨਾਲ ਬਿਆਨ ਕੀਤਾ। ਸਾਥੀਓ, ਇਸ ਖਤ ਦੇ ਸ਼ੁਰੂ ਵਿੱਚ ਪਾਲੂਸ ਰਸੂਲ ਥਸਲੀਕਿਓ ਦੀ ਕਲੀਸਿਆ ਦੀ ਤਾਰੀਫ ਕਰਦਾ ਹੈ, ਉਹਨਾਂ ਦੇ ਈਮਾਨ ਦੀ ਤਾਰੀਫ ਕਰਦਾ ਹੈ, ਉਹਨਾਂ ਦੀ ਮੁਹੱਬਤ ਦੀ ਤਾਰੀਫ ਕਰਦਾ ਹੈ, ਉਹਨਾਂ ਦੇ ਸਬਰ ਦੀ ਤਾਰੀਫ ਕਰਦਾ ਹੈ, ਬਰਦਾਸ਼ਤ ਦੀ ਤਾਰੀਫ ਕਰਦਾ ਹੈ ਔਰ ਫਿਰ ਉਹਨਾਂ ਦੇ ਲਈ ਇਹ ਦੁਆ ਕਰਦਾ ਹੈ ਕਿ ਖੁਦਾਵੰਦ ਉਹਨਾਂ ਨੂੰ ਆਰਾਮ ਬਖਸ਼ੇ ਤੇ ਉਹਨਾਂ ਨੂੰ ਆਪਣੇ ਜਲਾਲ ਦੇ ਲਈ ਔਰ ਇਸਤੇਮਾਲ ਕਰੇ। ਖੁਦਾਵੰਦ ਬੰਦਾ ਪਾਲੂਸ ਰਸੂਲ ਇਸ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਕਿ ਜਿਹੜੇ ਖੁਸ਼ਖਬਰੀ ਨੂੰ ਨਹੀਂ ਮੰਨਦੇ, ਜਿਹੜੇ ਖੁਸ਼ਖਬਰੀ ਤੇ ਈਮਾਨ ਨਹੀਂ ਲਿਆਉਂਦੇ ਉਹ ਸਜ਼ਾ ਪਾਣਗੇ। ਸਾਥੀਓ, ਪਾਲੂਸ ਰਸੂਲ ਨੇ ਇਸ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਕਿ ਯਿਸੂ ਮਸੀਹ ਆਪਣੀ ਕਲੀਸਿਆ ਨੂੰ ਲੈ ਕੇ ਜਾਵੇਗਾ, ਲੇਕਿਨ ਪਹਿਲੋਂ ਮੁਸੀਬਤ ਦਾ ਦੌਰ ਆਏਗਾ, ਗੁਨਾਹ ਦਾ ਸ਼ਖਸ, ਹਲਾਕਤ ਦਾ ਫਰਜ਼ੰਦ ਜ਼ਾਹਿਰ ਹੋਏਗਾ مخالف مسیح خدا دے مقدس وچ بہ کے اپنے آپ نو خدا کہے گا، اور پھر انہیں یہ بھی گل کی کہ جڑا آخر تک برداشت کرے گا وہ مسیح یسوع دے نال آسمان تے جائے گا۔ ساتھیو، بے شک جڑا پالوس رسول دا دوجے خط تے تھسلوں کے نام یہ چھوٹا ہے تے سادہ ہے، پر اسی ویکھنے کہ اس خط وچ بڑا اہم پیغام، خاص پیغام پایا جاندا ہے۔ جویں کہ پالوس رسول نے اپنے پہلے خط وچ دسیا سی کہ خداوند یسوع مسیح دی دوجی آمد اچانک تے چور دے وانگو آئے گی، پر اسی ویکھنے کہ پالوس رسول اپنے دوجے خط وچ یسوع مسیح دی دوجی آمد توں پہلو جڑے نشانات واقعات رونما ہونگے انہاں دے وال اشارہ کرتا ہے۔ پالوس رسول نے اپنے دوجے خط وچ مخالف مسیح دا بھی اظہار کیتا۔ خدا دا بندہ پالوس رسول ایماندار لوکاں نوں خبردار کردا ہے کہ او آن والے وقت دے لئی تیار رہن۔ ساتھیو، اے پیغام اج ساڈے لئی وی ہے کہ اسی آن والے ویلے دے لئی تیار رہیے، خبردار رہیے، ہوشیار رہیے، مسیح یسوع وچ مضبوط ہوئیے۔ ساتھیو، پالوس رسول دا دوجا خط تھسلیکیوں دی کلیسیا دے نام، ایہدے وچ سانوں چار گلاں دی خاص تعلیم دتی گئی ہے۔ پہلی گل کہ خدا دی پہچان دے بارے، کہ اسی خدا نوں جانیے۔ پھر مسیح یسوع دی نجات دے بارے دسیا گیا ہے۔ پھر مسیح یسوع دی آمد سن دے بارے دسیا گیا، یعنی کہ دوجی آمد دے بارے۔ پھر چوتھی جڑی گل ہے کہ اسی روزمرہ دی زندگی وچ اپنی گفتگو، اپنے چال چلن، کردار وچ خدا دے کام نوں اہمیت دئیے۔ ساتھیو، تھسلنیکیوں دے دوجے خط وچ اسی پالوس رسول دا اس کلیسیا دے لئی اسلام دعا پانے ہاں۔ پھر کلیسیا دے ایمان، محبت تے صبر دے نال دکھ تکلیف نوں برداشت کرن دی تعریف پانے ہاں۔ مسیح یسوع دی جلالی آمد تے ایمان نال آن والیاں دی سزا دے بارے پڑھنے ہاں۔ پھر کلیسیا دی روحانی ترقی دے لئی دعا پانے ہاں مسیح یسوع دی آمد دے متعلق، اور پھر نشانات دے بارے اسی اس خط وچ پڑھنے ہاں۔ بے دین شخص دے بارے، گناہ دے شخص دے بارے، ہلاکت دے فرزند دے بارے اسی اس خط وچ پڑھنے ہاں۔ مقدس یعنی کہ ایماندار لوکاں دی نجات دے بارے اسی اس گل وچ پڑھنے ہاں۔ اور پھر ساتھیو، پالوس رسول دعا دی درخواست کردا ہے، پالوس رسول اپنا نمونہ پیش کردا ہے، تے جڑے کلیسیا وچ اپنی من مرضی کردے نے، اپنی منمانی کردے نے، انہاں دے لئی اسی پالوس رسول دی خاص ہدایت پانے ہاں۔ پھر آخر وچ اختتامی پالوس رسول دے الفاظ پانے ہاں۔ ساتھیو، پالوس رسول نے بڑے واضح طور نال تھسلیکیوں دی کلیسیا نو اے گل کہی کہ او مضبوط ہون تے اپنے آپ نو او خدا دے کلام دے مطابق رکھن، ہر طرح دی برائی تو دور رہن۔ سو پالوس رسول نے تھسلیکیوں دی کلیسیا نو چال چلن دے حوالے نال، کردار دے حوالے نال للکار پیش کیتی، چیلنج پیش کیتا کہ او ایمان وچ مضبوط ہون۔ ساتھیو، اس خط دا جڑا مرکزی خیال ہے، جڑا مرکزی پیغام ہے، وہ یہ کہ مصیبت تے پریشانی دے ویلے مسیح یسوع وچ مضبوط ہونا، مسیح یسوع تے ایمان رکھنا، اور پھر اپنے آپ نو مسیح دی آمد دے لئی تیار کرنا۔ ساتھیو، جدوں پالوس رسول نے ایک خط لکھیا سی، اس ویلے پالوس رسول سلاس تے تموتیس دے نال مل کے کرنتھس وچ کام کرن دیا سی، تے جدوں پالوس رسول نو تھسلیکیوں دی کلیسیا دے بارے خبر ملی کہ وہ مسیح یسوع دی آمد دے متعلق فکر مند نے، اسویں کہ انہیں روح القدس دی رہنمائی دے نال ایک خط انہاں نوں لکھیا تے ہدایت کیتی، انہاں نوں تسلی دتی، انہاں نوں ایمان وچ مضبوط کیتا کہ وہ بے دل نہ ہون، پریشان نہ ہون، بلکہ اپنے آپ نوں یسوع مسیح دی دوجی آمد لئی تیار کرن۔ ساتھیو، اس خط دا تعلق حقیقت وچ مستقبل دے نال جڑیا ہویا ہے۔ آن والی گلاں دے بارے اسی ویکھنے کہ اس خط وچ ਬਹੁਤ ਸਾਰੇ ਗੱਲਾਂ ਬਿਆਨ ਕੀਤੇ ਗਿਆ ਨੇ ਤੇ ਪਾਲੂਸ ਰਸੂਲ ਨੇ ਥਸਲੀਕਿਓਂ ਦੀ ਕਲੀਸਿਆ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਇਮਾਨ ਵਿੱਚ ਕਮਜ਼ੋਰ ਨਾ ਪੈਣ ਤੇ ਗੁੰਮਰਾਹੀ ਦਾ ਸ਼ਿਕਾਰ ਨਾ ਹੋਣ, ਬਲਕਿ ਆਪਣੇ ਆਪ ਨੂੰ ਉਹ ਮਸੀਹ ਵਿੱਚ ਹੀ ਕਾਇਮ ਰੱਖਣ। ਸਾਥੀਓ, ਜਦੋਂ ਅਸੀਂ ਵੀ ਆਪਣੇ ਇਰਦ ਗਿਰਦ ਬੁਰੇ ਹਾਲਾਤ ਪਾਉਂਦੇ ਹਾਂ, ਜਦੋਂ ਅਸੀਂ ਵਿਖਦੇ ਹਾਂ ਕਿ ਦੁਨੀਆ ਦਿਨ ਬ ਦਿਨ ਬਰਬਾਦੀ ਵੱਲ ਜਾਂਦੀ ਏ, ਦਿਨ ਬ ਦਿਨ ਦੁਨੀਆ ਵਿੱਚ ਹਾਲਾਤ ਖਰਾਬ ਹੁੰਦੇ ਨੇ, ਔਰ ਫਿਰ ਜਦੋਂ ਅਸੀਂ ਮੁਸਤਕਬਿਲ ਵੱਲ ਵਿਖਦੇ ਹਾਂ, ਮੁਸੀਬਤਾਂ ਨੂੰ, ਵੱਡੀ ਵੱਡੀ ਆਜ਼ਮਾਇਸ਼ਾਂ ਨੂੰ ਵੇਖਨੇ ਆ, ਉਸ ਵੇਲੇ ਸਾਥੀਓ ਅਸੀਂ ਪਰੇਸ਼ਾਨ ਨਾ ਹੋਈਏ, ਬਲਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਇਹ ਸਾਰੀਆਂ ਗੱਲਾਂ ਯਿਸੂ ਮਸੀਹ ਦੀ ਦੂਜੀ ਆਮਦ ਦੇ ਮੁਤਲਿਕ ਇਸ਼ਾਰਾ ਕਰਦੇ ਨੇ ਕਿ ਯਿਸੂ ਮਸੀਹ ਜ਼ਰੂਰ ਇਸ ਦੁਨੀਆਂ ਵਿੱਚ ਆਏਗਾ। ਯਿਸੂ ਮਸੀਹ ਨੇ ਤਾਂ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਆਪਣੇ ਸ਼ਾਗਿਰਦਾਂ ਨੂੰ ਪਹਿਲੋਂ ਹੀ ਇਹ ਗੱਲ ਦੱਸ ਦਿੱਤੀ ਸੀ ਕਿ ਮੇਰੇ ਆਉਣ ਤੋਂ ਪਹਿਲੋਂ ਦੁਨੀਆਂ ਦੇ ਹਾਲਾਤ ਕਿਵੇਂ ਦੇ ਹੋਣਗੇ। ਸੋ ਇਸ ਲਈ ਪਾਲੂਸ ਰਸੂਲ ਨੇ ਵੀ ਰੂਹ ਅਲਕੁਦਸ ਦੀ ਹਦਾਇਤ ਤੇ ਰਹਿਨਮਾਈ ਦੇ ਨਾਲ ਥਸਲੀਕਿਓ ਦੀ ਕਲੀਸਿਆ ਨੂੰ ਇਹ ਗੱਲ ਦੱਸੀ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਦੁਨੀਆਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਦੁਨੀਆਂ ਵਿੱਚ ਕੀ ਕੁਝ ਹੋਏਗਾ। ਸੋ ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖਤ ਥਸਲੀਕਿਓ ਦੇ ਨਾਮ ਪੜ੍ਹਨੇ ਆ, ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣੀਏ ਕਿ ਮੁਸੀਬਤਾਂ, ਪਰੇਸ਼ਾਨੀਆਂ, ਅਜੀਬੋ ਗਰੀਬ ਨਿਸ਼ਾਨਾਤ ਇਸ ਲਈ ਦੁਨੀਆਂ ਵਿੱਚ ਰੁਨਮਾ ਹੋਣਗੇ ਤਾਂ ਕਿ ਅਸੀਂ ਜਾਣੀਏ ਕਿ ਯਿਸੂ ਮਸੀਹ ਦੀ ਆਮਦ ਬੜੀ ਕਰੀਬ ਹੈ। ਸਾਥੀਓ, ਪਾਲੂਸ ਰਸੂਲ ਦੇ ਇਸ ਖਤ ਵਿੱਚ ਅਸੀਂ ਮਸੀਹ ਯਿਸੂ ਦੀ ਆਮਦ ਸਾਨੀ ਤੇ ਅਦਾਲਤ ਦਾ ਜ਼ਿਕਰ ਪਾਉਂਦੇ ਹਾਂ, ਯਾਨੀ ਕਿ ਖੁਦਾਵੰਦ ਯਿਸੂ ਮਸੀਹ ਰਾਸਤਬਾਜ਼ਾਂ ਨੂੰ ਉਹਨਾਂ ਦੇ ਕੰਮਾਂ ਦਾ ਬਦਲਾ ਦੇਗਾ, ਤੇ ਜਿਹੜੇ ਖੁਸ਼ਖਬਰੀ ਤੇ ਈਮਾਨ ਨਹੀਂ ਲਿਆਂਦੇ, ਜਿਹੜੇ ਸੱਚਾਈ ਦੀ ਰਾਹ ਨੂੰ ਠੁਕਰਾਉਂਦੇ ਨੇ, ਉਹਨਾਂ ਦੀ ਸਜ਼ਾ ਦਾ ਜ਼ਿਕਰ ਪਾਉਂਦੇ ਹਾਂ। ਫਿਰ ਇਸ ਖਤ ਵਿੱਚ ਗੁਨਾਹ ਦੇ ਸ਼ਖਸ ਦੇ ਬਾਰੇ ਅਸੀਂ ਪੜ੍ਹਨੇ ਹਾਂ। ਫਿਰ ਮੁਖਾਲਫ ਮਸੀਹ ਦਾ ਜ਼ਿਕਰ ਕੀਤਾ ਗਿਆ ਹੈ, ਜਿਹੜਾ ਕਿ ਖੁਦਾ ਦੇ ਕਲਾਮ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਝੂਠੀ ਤਾਲੀਮ ਦੇਗਾ, ਲੋਕਾਂ ਨੂੰ ਸੱਚਾਈ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਔਰ ਫਿਰ ਸਾਥੀਓ, ਅਸੀਂ ਇਸ ਖਤ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਿਹੜੇ ਖੁਦਾ ਦੇ ਲੋਕ ਨੇ, ਜਿਹੜੇ ਜ਼ਿੰਦਾ ਖੁਦਾ ਦੀ ਇਬਾਦਤ ਕਰਦੇ ਨੇ, ਜਿਹੜੇ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਦੇ ਨੇ, ਜਿਹੜੇ ਲੋਕ ਇਸ ਦੁਨੀਆਂ ਵਿੱਚ ਖੁਦਾ ਦੇ ਨਾਲ ਵਫ਼ਾਦਾਰ ਨੇ, ਉਹ ਹਕੀਕਤ ਵਿੱਚ ਨਿਜਾਤ ਦੇ ਵਾਸਤੇ ਚੁਣੇ ਗਏ ਨੇ। ਉਹ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਦੇ ਹੋਏ ਆ, ਖੁਦਾ ਦੀ ਬਾਦਸ਼ਾਹੀ ਵਿੱਚ ਜ਼ਰੂਰ ਜਾਣਗੇ। ਫਿਰ ਸਾਥੀਓ, ਅਸੀਂ ਇਸ ਖਤ ਵਿੱਚ ਪਾਲੂਸ ਰਸੂਲ ਦੀ ਇਸ ਅਪੀਲ ਨੂੰ ਪਾਉਂਦੇ ਹਾਂ। ਉਹ ਇਹ ਗੱਲ ਕਹਿੰਦਾ ਕਿ ਸਾਡੇ ਲਈ ਦੁਆ ਕਰੋ ਕਿ ਖੁਦਾਵੰਦ ਦਾ ਕਲਾਮ ਜਲਦੀ ਫੈਲੇ ਤੇ ਜਲਾਲ ਪਾਏ। ਸਾਥੀਓ, ਬੇਸ਼ੱਕ ਅੱਜ ਸਾਨੂੰ ਵੀ ਇਹ ਦੁਆ ਕਰਨੀ ਚਾਹੀਦੀ ਏ ਕਿ ਜਿਹੜਾ ਖੁਦਾ ਦਾ ਕਲਾਮ ਏ ਉਹ ਛੇਤੀ ਨਾਲ ਪੂਰੀ ਦੁਨੀਆਂ ਵਿੱਚ ਫੈਲ ਜਾਏ, ਦੁਨੀਆਂ ਦੇ ਕੋਨੇ ਕੋਨੇ ਤੱਕ ਨਿਜਾਤ ਦਾ ਪੈਗਾਮ ਪਹੁੰਚੇ, ਤਾਂ ਕਿ ਰੂਹੇ ਜ਼ਮੀਨ ਤੇ ਖੁਦਾ ਦਾ ਜਲਾਲ ਜ਼ਾਹਿਰ ਹੋਏ, ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਛੇਤੀ ਹੋਏ। ਯਿਸੂ ਮਸੀਹ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਇਹ ਫਰਮਾਇਆ ਸੀ। ਆਪਣੀ ਜ਼ਮੀਨੀ ਖਿਦਮਤ ਦੇ ਦੌਰਾਨ ਯਿਸੂ ਮਸੀਹ ਨੇ ਫਰਮਾਇਆ, ਮੱਤੀ ਦੀ ਅੰਜੀਲ ਦੇ 24ਵੇਂ ਬਾਬ ਦੀ 14ਵੀਂ ਆਇਤ ਵਿੱਚ, ਕਿ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਸਾਰੀ ਦੁਨੀਆਂ ਵਿੱਚ ਹੋਏਗੀ, ਤਾਂ ਕਿ ਸਾਰੀ ਕੌਮਾਂ ਦੇ ਲਈ ਗਵਾਹੀ ਹੋਏ, ਫਿਰ ਖਾਤਮਾ ਹੋਏਗਾ। ਸੋ ਪਾਲੂਸ ਰਸੂਲ ਨੇ ਯਿਸੂ ਮਸੀਹ ਦੇ ਕਲਾਮ ਦੇ ਮੁਤਾਬਿਕ, ਉਹਦੇ ਵਾਅਦੇ ਦੇ ਮੁਤਾਬਿਕ ਇਹ ਗੱਲ ਥਸਲੀਕਿਓ ਦੀ ਕਲੀਸਿਆ ਨੂੰ ਕਹੀ ਕਿ ਤੁਸੀਂ ਸਾਡੇ ਲਈ ਦੁਆ ਕਰੋ, ਤਾਂ ਕਿ ਅਸੀਂ ਖੁਦਾ ਦਾ ਕਲਾਮ ਦੂਜੇ ਲੋਕਾਂ ਤੱਕ ਲੈ ਕੇ ਜਾਈਏ, ਖੁਦਾ ਦਾ ਕਲਾਮ ਫੈਲ ਜਾਏ ਤੇ ਖੁਦਾ ਉਹਦੇ ਜਲਾਲ ਪਾਏ। ਸਾਥੀਓ, ਸਾਵੇਂ ਇੱਕ ਦੂਜੇ ਦੇ ਲਈ ਦੁਆ ਕਰਨੀ ਹੈ, ਇਸ ਗੱਲ ਦੇ ਲਈ ਦੁਆ ਕਰਨੀ ਹੈ ਕਿ ਖੁਦਾ ਦਾ ਕਲਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਜਾ ਪਹੁੰਚੇ। ਸਾਥੀਓ, ਖੁਦਾ ਨੇ ਮੈਨੂੰ ਤੇ ਤੁਹਾਨੂੰ ਚੁਣਿਆ ਹੈ ਤਾਂ ਕਿ ਅਸੀਂ ਉਹਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾਈਏ। ਸੋ ਅਸੀਂ ਖੁਦਾ ਦੇ ਲਈ ਉੱਠ ਖੜੇ ਹੋਈਏ, ਖੁਦਾ ਦੇ ਕਲਾਮ ਨੂੰ ਲੈ ਕੇ ਕੌਮਾਂ ਤੱਕ ਜਾਈਏ, ਦੂਜੇ ਲੋਕਾਂ ਕੋਲ ਜਾਈਏ, ਦੁਨੀਆਂ ਵਿੱਚ ਇਸ ਖੁਸ਼ਖਬਰੀ ਦੀ ਮੁਨਾਦੀ ਕਰੀਏ, ਤਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਛੇਤੀ ਹੋਏ, ਉਹ ਜਲਦੀ ਇਸ ਦੁਨੀਆਂ ਵਿੱਚ ਆਏ ਤੇ ਸਾਨੂੰ ਆਪਣੇ ਕਲਾਮ ਦੇ ਮੁਤਾਬਿਕ, ਆਪਣੇ ਵਾਅਦੇ ਦੇ ਮੁਤਾਬਿਕ ਆਸਮਾਨ ਤੇ ਲੈ ਜਾਏ। ਸਾਥੀਓ, ਖੁਦਾਵੰਦ ਬੰਦਾ ਪਾਲੂਸ ਰਸੂਲ ਇਸ ਖਤ ਵਿੱਚ ਉਹਨਾਂ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਕਿ ਸੁਸਤੀ ਨਾਲ ਖੁਦਾ ਦੀ ਖਿਦਮਤ ਕਰਦੇ ਨੇ, ਜਿਹੜੇ ਆਪਣੀ ਮਨਮਾਨੀ, ਆਪਣੀ ਮਨਮਰਜ਼ੀ ਕਰਦੇ ਨੇ ਕਲੀਸਿਆ ਵਿੱਚ, ਜਿਹਦੀ ਵਜ੍ਹਾ ਤੋਂ ਦੂਜੇ ਲੋਕ ਠੁਕਰ ਖਾਂਦੇ ਨੇ। ਸਾਥੀਓ, ਖੁਦਾ ਦਾ ਬੰਦਾ ਪਾਲੂਸ ਰਸੂਲ ਇਸ ਖਤ ਵਿੱਚ ਇਹ ਵੀ ਗੱਲ ਕਹਿੰਦਾ ਹੈ ਥਸਲੋਨੀਕੀਓ ਦੀ ਕਲੀਸਿਆ ਨੂੰ ਕਿ ਤੁਸੀਂ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਸੋ ਸਾਥੀਓ, ਇਹ ਕਲਾਮ ਨਾ ਸਿਰਫ ਥਸਲੀਕਿਓ ਦੀ ਕਲੀਸਿਆ ਦੇ ਲਈ ਸੀ, ਬਲਕਿ ਅੱਜ ਸਾਡੇ ਲਈ ਵੀ ਇਹ ਕਲਾਮ ਹੈ। ਸੋ ਥਸਲੀਕਿਓ ਦੇ ਨਾਮ ਇਹ ਖਤ ਪਾਲੂਸ ਰਸੂਲ ਦਾ ਨਾ ਸਿਰਫ ਉਹਨਾਂ ਦੇ ਲਈ ਈਮਾਨ ਦੀ ਮਜ਼ਬੂਤੀ ਦਾ ਬਾਇਸ ਬਣਿਆ, ਬਲਕਿ ਸਾਥੀਓ, ਅੱਜ ਇਹ ਖਤ ਸਾਡੇ ਲਈ ਵੀ ਈਮਾਨ ਦੀ ਮਜ਼ਬੂਤੀ ਦਾ ਬਾਇਸ ਹੈ। ਸੋ ਅਸੀਂ ਇਸ ਹਦਾਇਤ ਨੂੰ ਅਪਣਾਈਏ, ਇਸ ਕਲਾਮ ਨੂੰ ਨਾ ਠੁਕਰਾਈਏ, ਬਲਕਿ ਅਸੀਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੀਏ। ਸਾਥੀਓ, ਭਾਵੇਂ ਲੋਕ ਸਾਡੇ ਨਾਲ ਕਿੰਨੀ ਹੀ ਬੁਰਾਈ ਕਿਉਂ ਨਾ ਕਰਨ, ਪਰ ਅਸਾਂ ਬੁਰਾਈ ਦੇ ਬਦਲੇ ਨੇਕੀ ਕਰਨੀ ਹੈ, ਨਫ਼ਰਤ ਦੇ ਬਦਲੇ ਮੁਹੱਬਤ ਕਰਨੀ ਹੈ, ਦੁਸ਼ਮਣੀ ਦੇ ਬਦਲੇ ਪਿਆਰ ਕਰਨਾ ਹੈ। ਸੋ ਖੁਦਾ ਸੱਚਾ ਹੈ, ਉਹ ਸਾਨੂੰ ਮਜ਼ਬੂਤ ਕਰੇਗਾ ਤੇ ਸਾਨੂੰ ਸਰੀਰ ਤੋਂ ਮਹਿਫੂਜ਼ ਰੱਖੇਗਾ। ਸੋ ਸਾਥੀਓ, ਅਸਾਂ ਖੁਦਾ ਤੇ ਭਰੋਸਾ ਰੱਖਣਾ ਹੈ, ਖੁਦਾ ਦੇ ਹਰ ਹੁਕਮ ਨੂੰ ਮੰਨਣਾ ਹੈ, ਉਹਦੇ ਕਲਾਮ ਦੇ ਮੁਤਾਬਿਕ ਅਸਾਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਹੈ। ਸੋ ਖੁਦਾ ਦੀ ਮੁਹੱਬਤ, ਉਹਦਾ ਜਲਾਲ ਸਾਡੀਆਂ ਜ਼ਿੰਦਗੀਆਂ ਵਿੱਚ ਪਾਇਆ ਜਾਣਾ ਚਾਹੀਦਾ ਹੈ, ਤੇ ਇਹ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦੇਵਾਂਗੇ, ਜਦੋਂ ਅਸੀਂ ਆਪਣਾ ਆਪ ਖੁਦਾ ਨੂੰ ਦੇਵਾਂਗੇ। ਸੋ ਸਾਥੀਓ, ਆਓ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਹਾਲਾਤ ਦੇ ਲਈ ਤਿਆਰ ਕਰੀਏ, ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ, ਅਸੀਂ ਨੇਕੀ ਕਰਨਾ ਪਸੰਦ ਕਰੀਏ, ਨਾਰਾਸਤੀ ਤੋਂ, ਗੁਨਾਹ ਤੋਂ, ਨਪਾਕੀ ਤੋਂ ਦੂਰ ਰਹੀਏ। ਖੁਦਾਵੰਦ ਸਾਡਾ ਖੁਦਾ ਸਾਡੀ ਆਪ ਹਿਫਾਜ਼ਤ ਕਰੇਗਾ, ਉਹ ਸਾਡੇ ਨਾਲ ਹੋਏਗਾ, ਸਾਨੂੰ ਬਰਕਤ ਦੇਗਾ ਆਪਣੇ ਕੰਮ ਵਿੱਚ, ਆਪਣੇ ਕਲਾਮ ਵਿੱਚ ਉਹ ਸਾਨੂੰ ਮਜ਼ਬੂਤ ਕਰੇਗਾ ਤਾਂ ਕਿ ਅਸੀਂ ਉਹਦੇ ਕਲਾਮ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੀਏ ਤੇ ਖੁਦਾ ਦੇ ਜਲਾਲ ਸਾਡੇ ਜ਼ਿੰਦਗੀਆਂ ਵਿੱਚ ਇਸ ਰੂਹ ਜ਼ਮੀਨ ਤੇ ਜ਼ਾਹਿਰ ਹੋਏ। ਸੋ ਸਾਥੀਓ, ਆਓ ਅਸੀਂ ਅੱਜ ਪਲੂਸ ਰਸੂਲ ਦਾ ਦੂਜਾ ਖਤ ਤਸਲੀਕੁਨ ਦਾ ਨਾਮ ਜਿਹੜਾ ਪਲੂਸ ਰਸੂਲ ਨੇ ਲਿਖਿਆ ਉਹਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ। ਇਸ ਖਤ ਨੂੰ ਜ਼ਰੂਰ ਪੜ੍ਹੀਏ, ਇਹਦਾ ਮੁਤਾਲਾ ਕਰੀਏ, ਇਸ ਕਲਾਮ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਦੂਜਿਆਂ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਅਸੀਂ ਆਉਣ ਵਾਲੇ ਹਾਲਾਤ ਦੇ ਲਈ ਤਿਆਰ ਹੋ ਸਕੀਏ, ਤੇ ਸਭ ਤੋਂ ਵੱਧ ਕੇ ਇਹ ਕਿ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰ ਸਕੀਏ, ਤਾਂ ਕਿ ਜਦੋਂ ਯਿਸੂ ਮਸੀਹ ਆਏ ਅਸੀਂ ਉਹਦੇ ਹਜ਼ੂਰ ਪਸੰਦੀਦਾ ਠਹਿਰੀਏ ਤੇ ਉਸ ਬਾਦਸ਼ਾਹੀ ਵਿੱਚ ਜਾਈਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ, ਆਮੀਨ। ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਜੈਸਾ ਤੇਰੇ ਕਲਾਮ ਚੋਂ ਇਸ ਗੱਲ ਨੂੰ ਜਾਣੀ ਹੈ ਕਿ ਤੇਰੀ ਆਮਦ ਬੜੀ ਕਰੀਬ ਏ, ਤੂੰ ਛੇਤੀ ਨਾਲ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ। ਫਜ਼ਲ ਦੇ ਕੇ ਅਸੀਂ ਆਪਣੇ ਆਪ ਨੂੰ ਤੇਰੀ ਆਮਦ ਲਈ ਤਿਆਰ ਕਰੀਏ, ਰਾਸਤਾਬਾਜ਼ੀ ਦੀ ਜ਼ਿੰਦਗੀ ਉਜ਼ਾਰੀਏ ਤਾਂ ਕਿ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ। ਐ ਖੁਦਾਵੰਦ, ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰੱਖ, ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਉਜ਼ਾਰਨ ਦੀ ਤੌਫੀਕ ਤਾਂ ਫਰਮਾ, ਤਾਂ ਕਿ ਸਾਡੇ ਕਰਦਾਰ ਤੋਂ, ਸਾਡੇ ਚਾਲ ਚੱਲਣ ਤੋਂ ਤੇਰਾ ਹੀ ਜਲਾਲ ਜ਼ਾਹਿਰ ਹੋਏ। ਸਾਨੂੰ ਸਾਰਿਆਂ ਨੂੰ ਤੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਦੀ ਇਸ ਮੁਸੀਬਤ ਨਾਲ ਵਿੱਚ। ਆਮੀਨ।
ਸੁਣੀ ਮੈਂ ਮੇਰੀ ਹੁੰਦੂ ਮਾਂ ਜੋ ਦੱਸਦਾ
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।